ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸ੍ਰੀ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਦਾ ਦੂਸਰਾ ਹਿੱਸਾ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇਸ ਲਿਖਤ ਵਿੱਚ ਉਹਨਾਂ ਦੇ ਜੀਵਨ ਬਾਰੇ ਉਹ ਉਹਨਾਂ ਦੇ ਸਪੁੱਤਰ ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲੇ ਨੇ ਜੋ ਹਾਲ ਦੱਸਿਆ ਹੈ ਉਸਨੂੰ ਅੰਕਿਤ ਕੀਤਾ ਗਿਆ ਹੈ। ਆਓ ਪਿਆਰ ਨਾਲ ਸਰਵਣ ਕਰੀਏ ਜੀ। ਸ੍ਰੀ ਸੰਤ ਜੀ ਦੇ ਸਾਹਿਬਜ਼ਾਦੇ ਸ੍ਰੀਮਾਨ ਸੰਤ ਕਰਤਾਰ ਸਿੰਘ ਜੀ ਸਰੋਤ ਹੈ ਕਿ ਸੰਤਾਂ ਦਾ ਜੀਵਨ ਲਿਖ ਲਿਖਾ ਰਹੇ ਹਨ। ਉਹਨਾਂ ਨੇ ਇਹਨਾਂ ਅੱਖਰਾਂ ਦੇ ਲੇਖਕ ਦੀ ਮੰਗ ਪਰ ਸੰਤਾਂ ਦੀ ਗੁਰਮੁਖ ਦੀ ਤਲਾਸ਼ ਅਤੇ ਫਿਰ ਭਾਈ ਸਾਹਿਬ ਜੀ ਦੇ ਨਾਲ ਪਹਿਲੇ ਮੇਲ ਮਿਲਾਪ ਪਰ ਇੱਕ ਲੇਖ ਲਿਖ ਭੇਜਿਆ ਹੈ ਜੋ ਖਾਲਸਾ ਸਮਾਚਾਰ ਦੇ ਭਾਈ ਸਾਹਿਬ ਦੇ ਜਨਮ ਸ਼ਤਾਬਦੀ ਅੰਕ ਵਿੱਚ ਛਪਿਆ ਗਿਆ ਸੀ। ਉਹ ਇੱਥੇ ਮੁੜ ਦੇਣਾ ਪਾਠਕਾਂ ਲਈ ਦਿਲਚਸਪੀ ਅਤੇ ਵਾਕਫੀ ਵਧਾਉਣ ਦਾ ਕਾਰਨ ਹੋਵੇਗਾ। ਉਹ ਲੇਖ ਇਹ ਹੈ, ਗੁਰਮੁਖ ਮੇਲ, ਸ੍ਰੀਮਾਨ ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲੇ, 75B ਮਾਡਲ ਟਾਊਨ, ਪਟਿਆਲਾ ਲਿਖਤ। ਅੱਸੂ ਦਾ ਮਹੀਨਾ ਸੀ ਅਤੇ ਬਿਕਰਮੀ ਸੰਮਤ ਸੀ 1960। ਸੰਤ ਭਾਈ ਸੰਗਤ ਦਾਸ ਜੀ ਕਮਾਲੀਏ ਟਿੱਕੇ ਹੋਏ ਸਨ। ਅਚਾਨਕ ਹੀ ਆਪ ਨੂੰ ਤਾਰ ਆਈ ਕਿ ਸੰਤ ਭਾਈ ਫਤਿਹ ਚੰਦ ਜੀ ਸ਼ਾਹ ਜੀਵਣੇ ਹਨ ਅਤੇ ਆਪ ਦਾ ਸਰੀਰ ਕੁਛ ਢਿੱਲਾ ਹੈ, ਚੰਗਾ ਹੈ ਕਿ ਆਪ ਛੇਤੀ ਪਹੁੰਚ ਜਾਓ। ਤਾਰ ਮਿਲਦਿਆਂ ਹੀ ਸ੍ਰੀ ਸੰਤ ਜੀ ਕਮਾਲੀਏ ਤੋਂ ਟੋਬਾ ਟੇਕ ਸਿੰਘ ਅਤੇ ਟੋਬਾ ਟੇਕ ਸਿੰਘ ਤੋਂ ਮਗਿਆਣੇ ਤੋਂ ਵਾਹੀ ਦਾਹੀ ਸ਼ਾਹ ਜੀਵਣੇ ਜਾ ਪਹੁੰਚੇ। ਡੇਰੇ ਪਹੁੰਚਣ 'ਤੇ ਆਪ ਨੇ ਆਪਣੇ ਅਤ ਪ੍ਰਿਯ ਸਤਪੁਰਸ਼ਾਂ ਦੇ ਚਰਨਾਂ ਨੂੰ ਪਰਸਿਆ, ਸਰੀਰ ਬਹੁਤ ਨਿਡਾਲ ਦਿਸਿਆ, ਪਰੰਤੂ ਮੁਖੜੇ 'ਤੇ ਨੂਰ ਬਰਸ ਰਿਹਾ ਸੀ। ਆਪ ਦਾ ਪਹੁੰਚਣਾ ਸੰਤਾਂ ਨੂੰ ਬਹੁਤ ਹੀ ਚੰਗਾ ਲੱਗਾ। ਆਪ ਨੇ ਸੰਤਾਂ ਦੀ ਸਰੀਰਕ ਸੇਵਾ ਆਰੰਭ ਦਿੱਤੀ। ਜਦੋਂ ਸਵੇਰ ਹੋਈ ਤਾਂ ਰਸਕ ਮਹਾਂਪੁਰਸ਼ ਨੇ ਆਗਿਆ ਕੀਤੀ ਕਿ ਤੁਸੀਂ ਕੀਰਤਨ ਤੋਂ ਮਗਰੋਂ ਬਾਰਾਦਰੀ ਜਾ ਕੇ ਕਥਾ ਕਰੋ। ਸਤ ਬਚਨ ਕਹਿ ਕੇ ਸ੍ਰੀ ਸੰਤ ਜੀ ਬਾਰਾਦਰੀ, ਜਿੱਥੇ ਸਤਸੰਗ ਲੱਗਦਾ ਸੀ, ਚਲੇ ਗਏ। ਆਪ ਨੇ ਪਹੁੰਚ ਕੇ ਸੰਸਕ੍ਰਿਤੀ ਸਲੋਕਾਂ ਦੀ ਕਥਾ ਆਰੰਭ ਕੀਤੀ। ਜਦੋਂ ਕਥਾ ਕਰ ਚੁੱਕੇ ਤਾਂ ਆਪ ਦੇ ਵਿਦਿਆ ਦਾਤਾ ਜੀ ਪਾਸ ਆ ਗਏ। ਉਹਨਾਂ ਨੇ ਪੁੱਛਿਆ, ਕਥਾ ਕਰ ਆਇਓ? ਕਹਿਣ ਲੱਗੇ ਜੀ। ਤਾਂ ਫਿਰ ਪੁੱਛਿਆ, ਕਿਸ ਬਾਣੀ ਦੀ ਕਥਾ ਆਰੰਭ ਕੀਤੀ ਹੈ? ਆਪ ਨੇ ਕਿਹਾ ਕਿ ਸ੍ਰੀ ਸੰਸਕ੍ਰਿਤੀ ਸਲੋਕਾਂ ਦੀ। ਆਪ ਕਹਿਣ ਲੱਗੇ, ਇਹ ਕਥਾ ਮੇਰੇ ਜੀਵਨ ਤੋਂ ਬਾਅਦ ਕਰਨੀ, ਹੁਣ ਤੁਸੀਂ ਟਿੱਕੇ ਦੀ ਵਾਰ ਦੀ ਕਥਾ ਆਰੰਭ ਕਰੋ। ਦੂਸਰੇ ਦਿਨ ਸਵੇਰੇ ਆਪ ਨੇ ਟਿੱਕੇ ਦੀ ਵਾਰ, ਜੋ ਸੱਤੇ ਅਤੇ ਬਲਵੰਡੇ ਨੇ ਰਾਮਕਲੀ ਰਾਗ ਵਿੱਚ ਉਚਾਰਨ ਕੀਤੀ ਸੀ, ਦੀ ਕਥਾ ਸ਼ੁਰੂ ਕਰ ਦਿੱਤੀ। ਬੇਅੰਤ ਸੰਗਤਾਂ ਦਾ ਇਕੱਠ ਹੁੰਦਾ ਸੀ। ਉਸ ਸਮੇਂ ਸ੍ਰੀ ਸੰਤ ਪਿਤਾ ਜੀ ਦੀ 19-20 ਬਰਸ ਦੇ ਲਗਭਗ ਆਯੂ ਸੀ। ਆਵਾਜ਼ ਸੁਰੀਲੀ, ਕਥਾ ਅਤਿਅੰਤ ਰਸੀਲੀ, ਸੰਗਤਾਂ ਦੇ ਮਨਾਂ ਨੂੰ ਖਿੱਚਦੀ ਸੀ। ਪਰ ਉੱਧਰ ਸ੍ਰੀਮਾਨ ਭਾਈ ਫਤਿਹ ਚੰਦ ਸਾਹਿਬ ਦਾ ਸਰੀਰ ਦਿਨੋਂ ਦਿਨ ਨਰਮ ਪੈ ਰਿਹਾ ਸੀ, ਕਮਜ਼ੋਰੀ ਵੱਧ ਰਹੀ ਸੀ ਅਤੇ ਇੰਝ ਮਲੂਮ ਹੁੰਦਾ ਸੀ ਕਿ ਆਪ ਹੁਣ ਪ੍ਰਭੂ ਦੇਸ਼ ਜਾਣ ਦੀ ਤਿਆਰੀ ਕਰ ਰਹੇ ਹਨ। ਚਲਾਣੇ ਤੋਂ ਇੱਕ ਦਿਨ ਪਹਿਲਾਂ ਸੰਤ ਪਿਤਾ ਜੀ ਨੇ ਆਪਣੇ ਮਹਾਂਪੁਰਸ਼ ਜੀ ਨੂੰ ਬਿਨੈ ਕੀਤੀ, ਆਪ ਜੀ ਤੋਂ ਮੈਂ ਵੱਡੀਆਂ ਦਾਤਾਂ ਅਤੇ ਬਖਸ਼ਿਸ਼ਾਂ ਲਈਆਂ ਹਨ, ਪਰੰਤੂ ਇੱਕ ਗੱਲ ਲਈ ਮੇਰੇ ਮਨ ਵਿੱਚ ਬਹੁਤ ਹੀ ਬੇਚੈਨੀ ਹੈ ਕਿ ਜਿਸ ਰੱਬ ਦੇ ਰਸਤੇ ਆਪ ਨੇ ਮੈਨੂੰ ਟੋਰਿਆ ਹੈ, ਉਸ ਲਈ ਮੈਨੂੰ ਅਜੇ ਰਹਿਬਰ ਦੀ ਲੋੜ ਹੈ। ਇਹ ਫੁਰਨਾ ਹਰ ਵਕਤ ਹੀ ਮੇਰੇ ਮਨ ਨੂੰ ਅਸ਼ਾਂਤ ਕਰ ਰਿਹਾ ਹੈ। ਆਪ ਕਹਿਣ ਲੱਗੇ, ਬੱਚਾ, ਤੇਰੇ ਪਰਮਾਰਥ ਦੇ ਰਸਤੇ ਨੂੰ ਨਿਰਵਿਘਨ ਲੈ ਜਾਣ ਵਾਲਾ ਤੈਨੂੰ ਇੱਕ ਮੇਰੇ ਤੋਂ ਵੀ ਮਹਾਨ ਉੱਚਾ ਮਹਾਂਪੁਰਸ਼ ਮੇਰੇ ਪਿੱਛੋਂ ਮਿਲੇਗਾ। ਉਹ ਤੇਰੇ ਪਰਮਾਰਥ ਵਿੱਚ ਰੱਬੀ ਰਸ, ਰੱਬੀ ਖੇੜਾ, ਰੱਬੀ ਪ੍ਰਕਾਸ਼ ਦਾ ਤੇਰੇ ਅੰਦਰ ਸੰਚਾਰ ਕਰੇਗਾ। ਹਾਂਜੀ, ਆਪ ਕਹਿਣ ਲੱਗੇ, ਬੱਚਾ, ਤੇਰੇ ਪਰਮਾਰਥ ਦੇ ਰਸਤੇ ਨੂੰ ਨਿਰਵਿਘਨ ਲੈ ਜਾਣ ਵਾਲਾ ਤੈਨੂੰ ਇੱਕ ਮੇਰੇ ਤੋਂ ਵੀ ਮਹਾਨ ਉੱਚਾ ਮਹਾਂਪੁਰਸ਼ ਮੇਰੇ ਪਿੱਛੋਂ ਮਿਲੇਗਾ। ਉਹ ਤੇਰੇ ਪਰਮਾਰਥ ਵਿੱਚ ਰੱਬੀ ਰਸ, ਰੱਬੀ ਖੇੜਾ, ਰੱਬੀ ਪ੍ਰਕਾਸ਼ ਦਾ ਤੇਰੇ ਅੰਦਰ ਸੰਚਾਰ ਕਰੇਗਾ। ਤੁਹਾਡੇ 'ਤੇ ਜੋ ਇੱਕ ਬਖਸ਼ਿਸ਼ ਸਦਾ ਹੀ ਪੁਸ਼ਤ ਦਰ ਪੁਸ਼ਤ ਚੱਲਦੀ ਆ ਰਹੀ ਹੈ, ਉਹ ਬਖਸ਼ਿਸ਼ ਵੀ ਤੋ ਸਾਡੇ ਸਦੈਵੀ ਅੰਗ ਸੰਗ ਹੋਵੇਗੀ। 4 ਕੱਤਕ ਸੰਮਤ 1960 ਬਿਕਰਮੀ ਨੂੰ ਰਸਕ ਮਹਾਂਪੁਰਸ਼ ਗੁਰੂ ਅਮਰਦਾਸ ਪਾਤਸ਼ਾਹ ਦੇ ਧਿਆਨ ਵਿੱਚ ਸਦਾ ਟਿੱਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੁਕਤਾ ਰਸ ਗਿਆਨੀ ਸੰਤ ਭਾਈ ਫਤਿਹ ਚੰਦ ਜੀ ਦਾ ਸਰੀਰ ਸ਼ਾਂਤ ਹੋ ਗਿਆ। ਉਹਨਾਂ ਦੀ ਪਵਿੱਤਰ ਆਤਮਾ ਨੇ ਰੱਬੀ ਦੇਸ਼ ਵਿੱਚ ਜਾ ਪ੍ਰਵੇਸ਼ ਕੀਤਾ। ਉਹਨਾਂ ਦੀ ਅੰਤਮ ਸੰਸਕਾਰ ਦੀ ਸਾਰੀ ਕਿਰਿਆ ਕਰਕੇ ਸ੍ਰੀ ਸੰਤ ਪਿਤਾ ਜੀ ਕਮਾਲੀਏ ਆ ਟਿੱਕੇ। ਪਰਮਾਰਥ ਦਾ ਰਸਤਾ ਇੱਕ ਮਹਾਨ ਮੁਸ਼ਕਿਲ ਅਤੇ ਬਾਰੀਕ ਰਸਤਾ ਹੈ। ਇਸੇ ਕਰਕੇ ਇਸ ਰਸਤੇ 'ਤੇ ਚੱਲਣ ਲਈ ਬੜੀ ਹੀ ਇਹਤਿਆਤ ਦੀ ਲੋੜ ਪੈਂਦੀ ਹੈ। ਨਿੱਕੇ ਜਿਹੇ ਨੁਕਤੇ ਤੋਂ ਖੁੰਝ ਜਾਣ ਕਰਕੇ ਪੈਂਡਾ ਦੁਰੇਡਾ ਅਤੇ ਕੇਂਦਰ ਤੋਂ ਦੂਰ ਹੋ ਜਾਂਦਾ ਹੈ। ਹਾਂਜੀ, ਨਿੱਕੇ ਜਿਹੇ ਨੁਕਤੇ ਤੋਂ ਖੁੰਝ ਜਾਣ ਕਰਕੇ ਪੈਂਡਾ ਦੁਰੇਡਾ ਅਤੇ ਕੇਂਦਰ ਤੋਂ ਦੂਰ ਹੋ ਜਾਂਦਾ ਹੈ। ਅਕਲ ਦਾ ਗਿਆਨ ਚਾਹੇ ਕਿਤਨਾ ਹੀ ਡੂੰਘਾ ਅਤੇ ਤੀਖਣ ਹੋਵੇ, ਪਰ ਪਰਮਾਰਥ ਦੀਆਂ ਗੁੰਝਲਾਂ ਨੂੰ ਖੋਲ੍ਹਣਾ ਉਸ ਲਈ ਬਹੁਤ ਹੀ ਕਠਿਨ ਹੈ। ਕੁਝ ਸਮਾਂ ਆਪਣੇ ਸੰਤ ਭਾਈ ਕਾਲਾ ਸਿੰਘ ਜੀ ਤੋਂ ਅਤੇ ਪੰਡਿਤ ਸ੍ਰੀ ਰਾਮ ਸ਼ਰਨ ਦਾਸ ਜੀ ਤੋਂ ਸੰਸਕ੍ਰਿਤ ਵਿੱਦਿਆ ਦਾ ਅਭਿਆਸ ਕੀਤਾ। ਆਪ ਦਾ ਬਹੁਤ ਸਾਰਾ ਸਮਾਂ ਇਕਾਂਤ ਵਿੱਚ ਲੰਘਦਾ ਸੀ। ਪਰਮਾਰਥ ਦੀਆਂ ਗੁੰਝਲਾਂ ਨੂੰ ਖੋਲ੍ਹਣ ਲਈ ਆਪ ਨੇ ਉਸ ਸਮੇਂ ਇਹਨਾਂ ਚੰਗੇ ਕਾਲੀ ਮਹਾਂਪੁਰਸ਼ਾਂ ਦਾ ਸੰਗ ਕੀਤਾ। ਉਹਨਾਂ ਦੇ ਦੱਸੇ ਹੋਏ ਮਾਰਗਾਂ 'ਤੇ ਚੱਲਣ ਦਾ ਵੀ ਪੂਰਾ ਪ੍ਰਯਤਨ ਕੀਤਾ, ਪਰੰਤੂ ਜਿਸ ਰਸਾਵੇਸ਼ ਵਿੱਚ ਆਪ ਜਾਣਾ ਚਾਹੁੰਦੇ ਸਨ ਉਹ ਪੂਰਨ ਰਸ ਆਪ ਨੂੰ ਨਾ ਮਿਲ ਸਕਿਆ। ਸੰਤ ਭਾਈ ਫਤਿਹ ਚੰਦ ਜੀ ਦੀ ਆਗਿਆ ਅਨੁਸਾਰ ਆਪ ਕਥਾ ਦੀ ਸੇਵਾ ਜਿੱਥੇ ਵੀ ਜਾਂਦੇ ਕਰਦੇ ਰਹਿੰਦੇ ਸਨ, ਪਰ ਆਪ ਦਾ ਬਹੁਤ ਸਾਰਾ ਸਮਾਂ ਕਮਾਲੀਆ ਜਾਂ ਸ਼ੁਜ਼ਾਬਾਦ ਵਿੱਚ ਹੀ ਸਫਲ ਹੁੰਦਾ ਸੀ। ਗਰਮੀ ਦਾ ਮੌਸਮ ਸੀ, ਆਪ ਸ਼ੁਜ਼ਾਬਾਦ ਮੁਲਤਾਨ ਟਿਕੇ ਹੋਏ ਸਨ। ਦੁਪਹਿਰ ਦੇ ਸਮੇਂ ਪ੍ਰਸ਼ਾਦ ਛਕਣ ਮਗਰੋਂ ਭਾਈ ਸਾਹਿਬ ਸਿੰਘ ਜੀ, ਜੋ ਸ਼ੁਜ਼ਾਬਾਦ ਦੇ ਪੂਜੇ ਸੰਤ ਭਾਈ ਤਾਰਾ ਸਿੰਘ ਜੀ ਦੇ ਸਪੁੱਤਰ ਸਨ ਅਤੇ ਚੰਗੀ ਪਰਮਾਰਥ ਦੀ ਲਗਨ ਅਤੇ ਖਿੱਚ ਰੱਖਦੇ ਸਨ, ਆਪ ਪਾਸ ਆ ਗਏ ਅਤੇ ਕਹਿਣ ਲੱਗੇ, ਇੱਕ ਨਵੀਂ ਜਿਹੀ ਕਿਤਾਬ ਮੈਂ ਲਿਆਇਆ ਹਾਂ, ਜੇਕਰ ਆਪ ਦਾ ਚਿੱਤ ਕਰੇ ਤਾਂ ਪੜ੍ਹ ਲੈਣਾ। ਸੰਤ ਪਿਤਾ ਜੀ ਹੱਸ ਕੇ ਕਹਿਣ ਲੱਗੇ, ਭਾਈ ਸਾਹਿਬ ਜੀ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਬਹੁਤ ਪੜ੍ਹ ਲਿਆ ਹੈ, ਬਹੁਤ ਹੀ ਅਗਾਂਹ ਹੈ, ਹਰ ਪੁਸਤਕ ਬੁੱਧੀ ਨੂੰ ਵਧਾਉਂਦੀ ਹੈ, ਫੁਰਨਿਆਂ ਨਾਲ ਮਨ ਨੂੰ ਭਰਦੀ ਹੈ, ਸਾਈਂ ਦੇ ਦੇਸ਼ ਦੀ ਕੋਈ ਸਹਾਇਕ ਨਹੀਂ ਬਣਦੀ, ਬਲਕਿ ਵਿਥ ਪਾਉਂਦੀ ਹੈ। ਇਸ ਲਈ ਆਪ ਇਹ ਪੁਸਤਕ ਲੈ ਜਾਓ ਅਤੇ ਮੈਨੂੰ ਨਿਸ਼ਚਿੰਤ ਟਿਕਣ ਦਿਓ। ਫਿਰ ਦੁਹਰਾ ਦਈਏ, ਸੰਤ ਪਿਤਾ ਜੀ ਹੱਸ ਕੇ ਕਹਿਣ ਲੱਗੇ, ਭਾਈ ਸਾਹਿਬ ਜੀ, ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਬਹੁਤ ਪੜ੍ਹ ਲਿਆ ਹੈ, ਬਹੁਤ ਹੀ ਅਗਾਂਹ ਹੈ, ਹਰ ਪੁਸਤਕ ਬੁੱਧੀ ਨੂੰ ਵਧਾਉਂਦੀ ਹੈ, ਫੁਰਨਿਆਂ ਨਾਲ ਮਨ ਨੂੰ ਭਰਦੀ ਹੈ, ਸਾਈਂ ਦੇ ਦੇਸ਼ ਦੀ ਕੋਈ ਸਹਾਇਕ ਨਹੀਂ ਬਣਦੀ, ਬਲਕਿ ਵਿਥ ਪਾਉਂਦੀ ਹੈ। ਇਸ ਲਈ ਆਪ ਇਹ ਪੁਸਤਕ ਲੈ ਜਾਓ ਅਤੇ ਮੈਨੂੰ ਨਿਸ਼ਚਿੰਤ ਟਿਕਣ ਦਿਓ। ਭਾਈ ਸਾਹਿਬ ਸਿੰਘ ਇੱਕ ਤਕੜਾ ਗੁਰਬਾਣੀ ਦੀ ਸੂਝਬੂਝ ਵਾਲਾ ਰੱਬ ਦਾ ਪਿਆਰਾ ਸੀ। ਉਹ ਦਿਵਯ ਕੀਰਤਨ ਕਰਦਾ ਸੀ, ਉਸਦੇ ਅੰਦਰ ਰੱਬ ਦੇ ਮਿਲਾਪ ਦੀ ਡੂੰਘੀ ਤੜਫ ਅਤੇ ਖਿੱਚ ਸੀ। 51 ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਉਹ ਨਿਤਨੇਮ ਨਾਲ ਕਰਦਾ ਹੁੰਦਾ ਸੀ। ਇੱਕ ਆਸਣ 'ਤੇ ਉਸਨੇ ਕਈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅਖੰਡ ਪਾਠ ਮੱਧ ਤੱਕ ਕੀਤੇ ਸਨ। ਪਰਮਾਰਥ ਦੀ ਉਸਨੂੰ ਉਮਰ ਤੋਂ ਵੱਧ ਸਮਝ ਸੀ, ਸੋ ਕਹਿਣ ਲੱਗੇ ਕਿ ਅੱਛਾ, ਮੈਂ ਆਪ ਦੇ ਸਿਰਾਣੇ ਥੱਲੇ ਪੁਸਤਕ ਰੱਖ ਜਾਂਦਾ ਹਾਂ, ਜੇਕਰ ਆਰਾਮ ਕਰਨ ਦੇ ਮਗਰੋਂ ਆਪ ਦਾ ਚਿੱਤ ਕਰੇ ਤਾਂ ਇਸ ਨੂੰ ਪੜ੍ਹ ਲੈਣਾ, ਨਾ ਚਿੱਤ ਕਰੇ ਤਾਂ ਮੈਂ ਸ਼ਾਮ ਨੂੰ ਆਪ ਪਾਸੋਂ ਵਾਪਸ ਲੈ ਜਾਵਾਂਗਾ। ਭਾਈ ਸਾਹਿਬ ਸਿੰਘ ਜੀ ਚਲੇ ਗਏ। ਜੋ ਪੁਸਤਕ ਉਹ ਸੰਤ ਪਿਤਾ ਜੀ ਦੇ ਸਿਰਾਣੇ ਥੱਲੇ ਰੱਖ ਗਏ ਸਨ ਉਹ ਰਾਣਾ ਸੂਰਤ ਸਿੰਘ ਦਾ ਟ੍ਰੈਕਟ ਸੀ, ਜੋ ਖਾਲਸਾ ਟ੍ਰੈਕਟ ਸੁਸਾਇਟੀ ਨੇ ਛਾਪਿਆ ਸੀ। ਦੁਪਹਿਰ ਦੇ ਆਰਾਮ ਕਰਨ ਤੋਂ ਬਾਅਦ ਜਦ ਆਪ ਨੀਂਦ ਤੋਂ ਉਥਾਨ ਹੋਏ ਤਾਂ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਕੀਤਾ, ਜਿਵੇਂ ਕਿ ਉਹਨਾਂ ਦਾ ਆਪਣਾ ਨਿੱਤ ਦਾ ਨੇਮ ਸੀ। ਉਸ ਤੋਂ ਮਗਰੋਂ ਸਿਰਾਣੇ ਹੇਠੋਂ ਆਪ ਨੇ ਪੁਸਤਕ ਕੱਢੀ ਅਤੇ ਜਦੋਂ ਖੋਲ੍ਹੀ ਤਦੋਂ ਕੁਦਰਤ ਵੱਲੋਂ ਐਸਾ ਅਦਭੁਤ ਕਰਿਸ਼ਮਾ ਹੋਇਆ ਕਿ ਪੋਥੀ ਦਾ ਉਹ ਸਫ਼ਾ ਖੁੱਲ੍ਹ ਗਿਆ ਜਿੱਥੇ ਇਸ ਰਚਨਾ ਦੇ ਲਿਖਣਹਾਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ 5 ਖੰਡਾਂ ਨੂੰ ਮੂਰਤੀਮਾਨ ਕੀਤਾ ਸੀ। ਆਪ ਨੇ ਉਹ ਸਫ਼ੇ ਪੜ੍ਹੇ, ਸਵਾਦ ਆਇਆ। ਫਿਰ ਆਪ ਨੇ ਮੁੱਢ ਤੋਂ ਟ੍ਰੈਕਟ ਪੜ੍ਹਨਾ ਸ਼ੁਰੂ ਕੀਤਾ। ਬੜੇ ਹੀ ਸਵਾਦ ਵਿੱਚ ਆਪ ਦੀ ਸੁਰਤ ਰਸਲੀਨ ਹੋ ਗਈ। ਕੁਝ ਸਮੇਂ ਬਾਅਦ ਖਿਆਲ ਆਇਆ ਕਿ ਦੇਖੀਏ ਇਸ ਪੁਸਤਕ ਦਾ ਕਰਤਾ ਕੌਣ ਹੈ। ਪਹਿਲਾਂ ਟਾਈਟਲ ਪੇਜ ਦੇਖਿਆ ਅਤੇ ਉਸ ਉੱਪਰ ਲਿਖਿਆ ਹੋਇਆ ਸੀ ਸੁੰਦਰੀ ਕਰਤਾ। ਇਹ ਸੁੰਦਰੀ ਕਰਤਾ ਕੌਣ ਹੈ, ਪਤਾ ਨਹੀਂ। ਫਿਰ ਖਿਆਲ ਆਇਆ ਕਿ ਦੇਖੀਏ ਪੁਸਤਕ ਛਪੀ ਕਿੱਥੇ ਹੈ, ਤਾਂ ਅਖੀਰੀ ਟਾਈਟਲ 'ਤੇ ਲਿਖਿਆ ਹੋਇਆ ਸੀ ਵਜ਼ੀਰ ਹਿੰਦ ਪ੍ਰੈਸ ਅੰਮ੍ਰਿਤਸਰ ਵਿੱਚ ਛਪੀ। ਭਾਈ ਵਜ਼ੀਰ ਸਿੰਘ ਜਿਸ ਦੇ ਪ੍ਰੈਸ ਵਿੱਚ ਰਾਣਾ ਸੂਰਤ ਸਿੰਘ ਦਾ ਟਰੈਕ ਛਪਿਆ ਸੀ ਉਹ ਕਮਾਲੀਏ ਦੇ ਹੀ ਸਨ। ਇਸ ਗੱਲ ਦਾ ਪਤਾ ਸੰਤ ਪਿਤਾ ਜੀ ਨੂੰ ਭਲੀ ਪ੍ਰਕਾਰ ਸੀ। ਸੋ ਉਹਨਾਂ ਨੇ ਸੋਚਿਆ ਕਿ ਜਿਸ ਗੁਰੂ ਕੇ ਲਾਲ ਨੇ ਕਮਾਲ ਦੀ ਪੁਸਤਕ ਲਿਖੀ ਹੈ ਉਸਦਾ ਪਤਾ ਜ਼ਰੂਰੀ ਭਾਈ ਵਜ਼ੀਰ ਸਿੰਘ ਜੀ ਨੂੰ ਹੋਣਾ ਹੈ। ਸਮੇਂ ਬਾਅਦ ਆਪ ਸ਼ੁਜਾਬਾਦ ਤੋਂ ਕਮਾਲੀਏ ਪਹੁੰਚੇ। ਭਾਈ ਵਜ਼ੀਰ ਸਿੰਘ ਦਾ ਪਤਾ ਉਹਨਾਂ ਦੇ ਘਰ ਤੋਂ ਮੰਗਵਾਇਆ ਤਾਂ ਪਤਾ ਲੱਗਾ ਕਿ ਭਾਈ ਵਜ਼ੀਰ ਸਿੰਘ ਜੀ ਅੱਜ ਕੱਲ੍ਹ ਕਮਾਲੀਏ ਆਪਣੇ ਘਰ ਹੀ ਆਏ ਹੋਏ ਹਨ। ਆਪ ਨੇ ਉਹਨਾਂ ਨੂੰ ਸਦਕਾ ਲਿਆ, ਉਹ ਮਿਲਣ ਲਈ ਆ ਗਏ। ਭਾਈ ਵਜ਼ੀਰ ਸਿੰਘ ਜੀ ਤੋਂ ਪੁੱਛਿਆ, ਭਾਈ ਵਜ਼ੀਰ ਸਿੰਘ ਜੀ, ਇੱਕ ਪੁਸਤਕ ਰਾਣਾ ਸੂਰਤ ਸਿੰਘ ਦੇ ਨਾਂ ਕਰਕੇ ਆਪ ਦੇ ਛਾਪੇਖਾਨੇ ਛਪੀ ਹੈ, ਉਸਦਾ ਲੇਖਕ ਕੌਣ ਹੈ? ਭਾਈ ਵਜ਼ੀਰ ਸਿੰਘ ਜੀ ਹੱਸ ਕੇ ਕਹਿਣ ਲੱਗੇ, ਉਸ ਪੁਸਤਕ ਦਾ ਲਿਖਾਰੀ ਮੇਰਾ ਪ੍ਰੈਸ ਦਾ ਭਾਈਵਾਲ ਹੈ ਅਤੇ ਉਹਨਾਂ ਦਾ ਨਾਂ ਹੈ ਭਾਈ ਵੀਰ ਸਿੰਘ ਜੀ। ਉਹ ਪ੍ਰੈਸ ਵਿੱਚ ਮੇਰੇ ਨਾਲ ਹੀ ਕੰਮ ਕਰਦੇ ਹਨ ਅਤੇ ਅੰਮ੍ਰਿਤਸਰ ਦਾ ਹੀ ਉਹਨਾਂ ਦਾ ਨਿਵਾਸ ਹੈ। ਆਪ ਨੇ ਕਿਹਾ, ਭਾਈ ਵਜ਼ੀਰ ਸਿੰਘ, ਕੀ ਉਸ ਮਹਾਂਪੁਰਸ਼ ਦੇ ਮੈਨੂੰ ਤੁਸੀਂ ਦਰਸ਼ਨ ਕਰਾ ਦੇ ਸੋ? ਤਾਂ ਉਹਨਾਂ ਉੱਤਰ ਦਿੱਤਾ ਕਿ ਜਦੋਂ ਵੀ ਆਪ ਸ੍ਰੀ ਅੰਮ੍ਰਿਤਸਰ ਜੀ ਆਓ, ਮੈਂ ਬੜੀ ਖੁਸ਼ੀ ਨਾਲ ਆਪ ਨੂੰ ਉਹਨਾਂ ਨਾਲ ਮਿਲਾ ਦੇ ਸਾਂ। ਕੁਛ ਸਮੇਂ ਮਗਰੋਂ ਸੰਤ ਜੀ ਨੇ ਸ੍ਰੀ ਅੰਮ੍ਰਿਤਸਰ ਜੀ ਦੀ ਯਾਤਰਾ ਦਾ ਸੰਕਲਪ ਕੀਤਾ। ਕਮਾਲੀਏ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ ਅਤੇ ਡੇਰਾ ਬਾਬਾ ਮਿਸ਼ਰਾ ਸਿੰਘ ਜੀ ਦੇ ਅਸਥਾਨ 'ਤੇ ਆਪਣਾ ਡੇਰਾ ਕੀਤਾ। ਉਸ ਸਮੇਂ ਉਸ ਅਸਥਾਨ ਦੇ ਪੂਜੀਏ ਮਹੰਤ ਸ੍ਰੀਮਾਨ ਭਾਈ ਰਤਨ ਸਿੰਘ ਜੀ ਸਨ। ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਪਵਿੱਤਰ ਅਸਥਾਨਾਂ ਦੀ ਯਾਤਰਾ ਨੂੰ ਆਪ ਨੇ 2-4 ਦਿਨਾਂ ਅੰਦਰ ਸੰਪੂਰਨ ਕੀਤਾ। ਸੇਵਾ ਪੰਥੀ ਮਹਾਂਪੁਰਸ਼ ਮਹੰਤ ਉੱਤਮ ਸਿੰਘ ਸਾਹਿਬ ਅਤੇ ਉਹਨਾਂ ਦੇ ਉੱਤਰਾਧਿਕਾਰੀ ਗਿਆਨੀ ਅਮੀਰ ਸਿੰਘ ਜੀ ਦੇ ਵੀ ਆਪ ਨੇ ਦਰਸ਼ਨ ਦੀਦਾਰੇ ਕੀਤੇ। ਸ੍ਰੀ ਸੰਤ ਪਿਤਾ ਜੀ ਦੇ ਵਿਦਿਆ ਦਾਤਾ ਸੰਤ ਭਾਈ ਫਤਿਹ ਚੰਦ ਸਾਹਿਬ ਜਦੋਂ ਵੀ ਸ੍ਰੀ ਅੰਮ੍ਰਿਤਸਰ ਜਾਂਦੇ ਸਨ ਤਾਂ ਸਦਾ ਇਸ ਡੇਰੇ ਵਿੱਚ ਹੀ ਨਿਵਾਸ ਕੀਤਾ ਕਰਦੇ ਸਨ। ਅਚਾਨਕ ਹੀ ਖਿਆਲ ਆਇਆ ਕਿ ਭਾਈ ਵਜ਼ੀਰ ਸਿੰਘ ਜੀ ਨੂੰ ਮਿਲੀ ਅਤੇ ਉਹਨਾਂ ਦੇ ਰਾਹੀਂ ਭਾਈ ਵੀਰ ਸਿੰਘ ਜੀ ਦੇ ਦਰਸ਼ਨ ਕਰੀ। ਆਪ ਸ੍ਰੀ ਹਰਿਮੰਦਰ ਸਾਹਿਬ ਦੀ ਸਵੇਰੇ ਯਾਤਰਾ ਕਰਕੇ ਸਿੱਧੇ ਹੀ ਹਾਲ ਬਾਜ਼ਾਰ ਜਿੱਥੇ ਵਜ਼ੀਰ ਹਿੰਦ ਪ੍ਰੈਸ ਸੀ ਜਾ ਪਹੁੰਚੇ। ਵੱਡਾ ਦਰਵਾਜ਼ਾ ਪ੍ਰੈਸ ਦਾ ਬੰਦ ਸੀ, ਸੋ ਆਪ ਨੇ ਖੜਕਾਇਆ। ਛੋਟੀ ਬਾਰੀ ਰਾਹੀਂ ਇੱਕ ਸੱਜਣ ਬਾਹਰ ਆਇਆ, ਉਸ ਤੋਂ ਪੁੱਛਿਆ ਕਿ ਭਾਈ ਵਜ਼ੀਰ ਸਿੰਘ ਜੀ ਕਿੱਥੇ ਹਨ? ਤਾਂ ਉਹ ਕਹਿਣ ਲੱਗਾ ਕਿ ਉਹ ਤਾਂ 2-3 ਦਿਨਾਂ ਤੋਂ ਕਮਾਲੀਏ ਗਏ ਹੋਏ ਹਨ। ਫਿਰ ਆਪ ਨੇ ਪੁੱਛਿਆ, ਭਾਈ ਤੇਰਾ ਨਾਮ ਕੀ ਹੈ? ਤਾਂ ਉਹ ਕਹਿਣ ਲੱਗਾ ਕਿ ਮੇਰਾ ਨਾਮ ਮੂਲਾ ਸਿੰਘ ਹੈ, ਮੈਂ ਇੱਥੇ ਪ੍ਰੈਸ ਵਿੱਚ ਬਤੌਰ ਸੇਵਾਦਾਰ ਕੰਮ ਕਰਦਾ ਹਾਂ। ਸ੍ਰੀ ਸੰਤ ਜੀ ਨੇ ਕਿਹਾ, ਭਾਈ ਮੂਲਾ ਸਿੰਘ ਜੀ, ਭਾਈ ਵੀਰ ਸਿੰਘ ਜੀ ਜੋ ਇਸ ਪ੍ਰੈਸ ਦੇ ਮਾਲਕ ਹਨ ਉਹ ਕਿੱਥੇ ਹਨ? ਮੈਂ ਉਹਨਾਂ ਨੂੰ ਮਿਲਣਾ ਹੈ। ਭਾਈ ਮੂਲਾ ਸਿੰਘ ਜੀ ਕਹਿਣ ਲੱਗੇ ਕਿ ਇਹ ਪ੍ਰੈਸ ਦੇ ਨਾਲ ਵਾਲੇ ਮਕਾਨ ਵਿੱਚ ਉੱਪਰ ਰਹਿੰਦੇ ਹਨ, ਪਰ ਅੱਜ ਐਤਵਾਰ ਹੈ ਅਤੇ ਪ੍ਰੈਸ ਬੰਦ ਹੈ, ਇਸ ਕਰਕੇ ਆਪ ਉਹਨਾਂ ਨੂੰ ਅੱਜ ਨਹੀਂ ਮਿਲ ਸਕੋਗੇ। ਸੰਤ ਪਿਤਾ ਜੀ ਆਪਣੀ ਜ਼ਬਾਨੀ ਦੱਸਿਆ ਕਰਦੇ ਸਨ ਕਿ ਮੇਰੇ ਮਨ ਵਿੱਚ ਦਰਸ਼ਨ ਦੀ ਬਹੁਤ ਭਾਰੀ ਤੜਫ ਸੀ, ਸੋ ਮੈਂ ਛਾਪੇਖਾਨੇ ਦੀ ਛੋਟੀ ਬਾਰੀ ਤੋਂ ਟੱਪ ਕੇ ਛਾਪੇਖਾਨੇ ਦੇ ਵਿਹੜੇ ਵਿੱਚ ਜਾ ਖੜਾ ਹੋਇਆ ਅਤੇ ਉੱਥੋਂ ਜ਼ੋਰ ਦੀ ਆਵਾਜ਼ ਭਾਈ ਸਾਹਿਬ ਜੀ ਦਾ ਨਾਮ ਲੈ ਕੇ ਮਾਰੀ। ਭਾਈ ਸਾਹਿਬ ਉਸ ਸਮੇਂ ਆਪਣੇ ਮਕਾਨ ਦੀ ਧੁਰ ਛੱਤ 'ਤੇ ਸਨ, ਕੇਸੀ ਇਸ਼ਨਾਨ ਕੀਤਾ ਹੋਇਆ ਸੀ, ਸਿਰ 'ਤੇ ਇੱਕ ਪਰਨਾ ਸੀ। ਮੇਰੀ ਆਵਾਜ਼ ਪਹੁੰਚਣ 'ਤੇ ਉਹਨਾਂ ਨੇ ਉੱਪਰੋਂ ਛਾਪੇਖਾਨੇ ਵਾਲੇ ਪਾਸੋਂ ਤੱਕਿਆ ਅਤੇ ਕਹਿਣ ਲੱਗੇ, ਆਇਆ ਜੀ। ਆਪ ਛਾਪੇਖਾਨੇ ਦੇ ਵਿਹੜੇ ਵਿੱਚ ਆ ਗਏ ਅਤੇ ਸ੍ਰੀ ਸੰਤ ਪਿਤਾ ਜੀ ਨੂੰ ਉੱਪਰ ਗੋਲ ਕਮਰੇ ਵਿੱਚ ਲੈ ਗਏ। ਸੰਤ ਪਿਤਾ ਜੀ ਦੱਸਦੇ ਸਨ ਕਿ ਮੇਰਾ ਇਹ ਮਿਲਾਪ ਭਾਈ ਸਾਹਿਬ ਜੀ ਨਾਲ ਪਹਿਲਾ ਮਿਲਾਪ ਸੀ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਪ ਤੋਂ ਪਰਮਾਰਥ ਬਾਬਤ ਸ਼ੁਭ ਵਿਚਾਰਾਂ ਸੁਣਨੀਆਂ ਹਨ ਅਤੇ ਆਪਣੀਆਂ ਵਿਚਾਰਾਂ ਦੱਸਣੀਆਂ ਹਨ। ਸੋ ਇਹਨਾਂ ਗੱਲਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੋ ਗੱਲਾਂ ਮੈਂ ਜ਼ਰੂਰੀ ਕਰਨਾ ਚਾਹੁੰਦਾ ਹਾਂ। ਪਹਿਲੀ ਗੱਲ ਇਹ ਹੈ ਕਿ ਆਪ ਜੀ ਮੈਨੂੰ ਆਗਿਆ ਦਿਓ ਕਿ ਮੈਂ ਇਸ ਦਰਵਾਜ਼ੇ ਨੂੰ ਬੰਦ ਕਰ ਦਿਆਂ, ਅਤੇ ਦੂਸਰੀ ਗੱਲ ਇਹ ਹੈ ਕਿ ਜੋ ਗੱਲਾਂ ਆਪਸ ਵਿੱਚ ਪਰਮਾਰਥ ਦੀਆਂ ਕਰਨੀਆਂ ਹਨ, ਜੋ ਰਾਜ਼ ਪੁੱਛਣੇ, ਉਸ ਵਿੱਚ ਕੋਈ ਛੁਪਾ ਨਾ ਮੈਂ ਰੱਖਾਂਗਾ ਅਤੇ ਨਾ ਹੀ ਆਪ ਨੇ ਕੁਛ ਲਕੋ ਰੱਖਣਾ। ਭਾਈ ਸਾਹਿਬ ਜੀ ਮੁਸਕਰਾਏ ਅਤੇ ਕਿਹਾ, ਸੱਚ ਦੇ ਰਸਤੇ ਸੱਚ ਦੀ ਹੀ ਵਰਤੋਂ ਹੋਣੀ ਚਾਹੀਏ। ਜੋ ਕੁਛ ਮੈਨੂੰ ਪਤਾ ਹੈ ਅਤੇ ਜੋ ਕੁਛ ਮੈਨੂੰ ਪ੍ਰਾਪਤ ਹੋਇਆ ਹੈ ਉਹ ਮੈਂ ਆਪ ਨੂੰ ਸੱਚੋ ਸੱਚ ਦੱਸ ਦੇਵਾਂਗਾ। ਇਹਨਾਂ ਬਚਨਾਂ ਤੋਂ ਬਾਅਦ ਸੰਤ ਪਿਤਾ ਜੀ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੱਚ ਲਈ ਜੋ ਆਪ ਦੇ ਹਿਰਦੇ ਵਿੱਚ ਆਕਾਂਸ਼ਾ ਸਾਧਨ ਅਤੇ ਜੋ ਉਸਨੂੰ ਫਲ ਲੱਗਾ ਸਭ ਕੁਛ ਭਾਈ ਸਾਹਿਬ ਜੀ ਦੇ ਅੱਗੇ ਰੱਖ ਦਿੱਤਾ। ਜਿਉਂ ਜਿਉਂ ਭਾਈ ਸਾਹਿਬ ਸੁਣਦੇ ਜਾਣ ਤਿਉਂ ਤਿਉਂ ਆਪ ਚੱਕਰੇ ਤੋੜਦੇ ਜਾਣ ਕਿ ਇਸ ਛੋਟੀ ਜਿਹੀ ਉਮਰ ਵਿੱਚ ਇਸ ਲੜਕੇ ਨੇ ਮਹਾਨ ਕਾਲ ਨੂੰ ਕਾ ਲਿਆ ਹੈ। ਉਸ ਤੋਂ ਮਗਰੋਂ ਭਾਈ ਸਾਹਿਬ ਜੀ ਨੇ ਆਪਣੀ ਕਾਲ ਅਤੇ ਪ੍ਰਾਪਤੀ ਵਿਸਥਾਰ ਸਹਿਤ ਸੰਤ ਜੀ ਨੂੰ ਦੱਸੀ, ਗੁੱਝੇ ਭੇਦ ਖੋਲ੍ਹੇ। ਇਹਨਾਂ ਵਿਚਾਰ ਵਟਾਂਦਰਿਆਂ ਨੇ ਤਕਰੀਬਨ 3.5 ਘੰਟੇ ਲੈ ਲਏ। ਘੜੀ ਨੇ 1:30 ਵਜਾਇਆ। ਆਪ ਸੰਤ ਜੀ ਜਾਣ ਲਈ ਤਿਆਰ ਹੋਏ ਤਦੋਂ ਅਚਾਨਕ ਭਾਈ ਸਾਹਿਬ ਜੀ ਨੇ ਪੁੱਛਿਆ ਕਿ ਕੋਈ ਸੇਵਾ ਦੱਸੋ। ਤਾਂ ਕਹਿਣ ਲੱਗੇ ਕਿ ਆਪ ਨੇ ਆਤਮਕ ਭੋਜਨ ਛਕਾਇਆ ਹੈ, ਹੁਣ ਸਰੀਰਕ ਭੋਜਨ ਵੀ ਛਕਾਓ। ਭਾਈ ਸਾਹਿਬ ਦੇ ਮਨ ਵਿੱਚ ਇਸ ਸਰਲਤਾ ਨੇ ਬੜਾ ਡੂੰਘਾ ਅਸਰ ਕੀਤਾ। ਇਸ ਸਰਲਤਾ ਨੇ ਇਹਨਾਂ ਦੋਹਾਂ ਮਹਾਨ ਹਸਤੀਆਂ ਨੂੰ ਅਤਿ ਨੇੜੇ ਕਰ ਦਿੱਤਾ। ਸਤਿਗੁਰੂ ਦਾ ਬਖਸ਼ਿਆ ਪ੍ਰਸ਼ਾਦ ਆਇਆ ਅਤੇ ਸ੍ਰੀ ਸੰਤ ਪਿਤਾ ਪ੍ਰਸ਼ਾਦ ਛਕ ਕੇ ਭਾਈ ਸਾਹਿਬ ਦੇ ਘਰੋਂ ਵਿਦਾ ਹੋ ਗਏ। ਭਾਈ ਹੀਰਾ ਸਿੰਘ ਜੀ ਰਾਗੀ ਉਹਨਾਂ ਦਿਨਾਂ ਵਿੱਚ ਛਾਪੇਖਾਨੇ ਵਿੱਚ ਕੁਝ ਕੰਮ ਕੀਤਾ ਕਰਦੇ ਹੁੰਦੇ ਸਨ। ਉਹਨਾਂ ਨੇ ਕਿਸੇ ਸਮੇਂ ਸੰਤ ਜੀ ਨੂੰ ਦੱਸਿਆ ਸੀ ਕਿ ਜਦੋਂ ਆਪ ਜੀ ਉੱਥੋਂ ਵਿਦਾ ਹੋਏ ਤਾਂ ਸ਼ਾਮ ਵਕਤ ਭਾਈ ਸਾਹਿਬ ਜੀ ਆਪਣੇ ਘਰ ਜੋੜਾ ਪਿੱਪਲ ਗਏ। ਆਪਣੇ ਪਿਤਾ ਡਾਕਟਰ ਚਰਨ ਸਿੰਘ ਜੀ ਨੂੰ ਅੱਜ ਦਾ ਸੰਤ ਪਿਤਾ ਜੀ ਦਾ ਮਿਲਾਪ ਅਤੇ ਪਰਮਾਰਥ ਵਿਚਾਰ ਵਟਾਂਦਰੇ ਦੱਸੇ। ਛੋਟੀ ਜਿਹੀ ਉਮਰ ਵਿੱਚ ਗੁਰੂ ਗ੍ਰੰਥ ਸਾਹਿਬ, ਵੇਦਾਂ, ਸ਼ਾਸਤਰਾਂ, ਪੁਰਾਣਾਂ, ਉਪਨਿਸ਼ਦਾਂ ਦੀ ਚੰਗੀ ਵਾਕਫੀ ਦਾ ਜ਼ਿਕਰ ਕੀਤਾ। ਡਾਕਟਰ ਸਾਹਿਬ ਨੇ ਕਿਹਾ, ਐਸੇ ਨੌਜਵਾਨ ਨੂੰ ਮੈਨੂੰ ਜ਼ਰੂਰੀ ਮਿਲਾਓ। ਸਵੇਰੇ ਭਾਈ ਸਾਹਿਬ ਆਪਣੇ ਛਾਪੇਖਾਨੇ ਆਏ। ਭਾਈ ਹੀਰਾ ਸਿੰਘ ਜੀ ਦੱਸਦੇ ਸਨ ਕਿ ਆਪ ਨੇ ਮੈਨੂੰ ਬੁਲਾਇਆ ਅਤੇ ਕਿਹਾ ਕਿ ਟਾਂਗਾ ਲੈ ਜਾਓ ਅਤੇ ਅਮਕੀ ਜਗ੍ਹਾ ਕਮਾਲੀਏ ਤੋਂ ਇੱਕ ਨੌਜਵਾਨ ਲੜਕਾ ਜਿਸਦਾ ਨਾਮ ਸੰਤ ਭਾਈ ਸੰਗਤ ਦਾਸ ਹੈ ਆ ਕੇ ਟਿਕਿਆ ਹੋਇਆ ਹੈ, ਉਸ ਨੂੰ ਨਾਲ ਲੈ ਆਓ ਕਿਉਂਕਿ ਡਾਕਟਰ ਸਾਹਿਬ ਜੀ ਉਹਨਾਂ ਨੂੰ ਮਿਲਣਾ ਚਾਹੁੰਦੇ ਹਨ। ਭਾਈ ਹੀਰਾ ਸਿੰਘ ਜੀ ਉਸ ਟਿਕਾਣੇ ਪਹੁੰਚੇ। ਉੱਥੇ ਜਾ ਕੇ ਮਾਲੂਮ ਹੋਇਆ ਕਿ ਉਹ ਅੱਜ ਹੀ ਸਵੇਰ ਦੀ ਗੱਡੀ ਕਮਾਲੀਏ ਚਲੇ ਗਏ ਹਨ। ਭਾਈ ਸਾਹਿਬ ਦੇ ਨਾਲ ਇਹ ਪਹਿਲਾ ਮਿਲਾਪ ਖਿਆਲ ਪੈਂਦਾ ਹੈ ਕਿ ਸੰਨ 1907 ਵਿੱਚ ਹੋਇਆ ਅਤੇ 1908 ਵਿੱਚ ਡਾਕਟਰ ਚਰਨ ਸਿੰਘ ਜੀ ਅਕਾਲ ਚਲਾਣਾ ਕਰ ਗਏ, ਜਿਸ ਕਰਕੇ ਉਹਨਾਂ ਨਾਲ ਸੰਤ ਪਿਤਾ ਜੀ ਦਾ ਮਿਲਾਪ ਨਾ ਹੋ ਸਕਿਆ। ਸੰਨ 1907 ਤੋਂ ਮਗਰੋਂ ਦੂਸਰਾ ਮਿਲਾਪ ਭਾਈ ਸਾਹਿਬ ਜੀ ਦਾ ਤਦੋਂ ਹੋਇਆ ਜਦੋਂ ਕਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਛੋਟੇ ਵੀਰ ਭਾਈ ਜੈਰਾਜ ਸਿੰਘ ਨੇ ਕਮਾਲੀਏ ਅਕਾਲ ਚਲਾਣਾ ਕੀਤਾ। ਭਾਈ ਜੈਰਾਜ ਸਿੰਘ ਨੇ ਭਾਈ ਵਜ਼ੀਰ ਸਿੰਘ ਦੇ ਛੋਟੇ ਭਰਾ ਭਾਈ ਬਹਾਦਰ ਸਿੰਘ ਨਾਲ ਮਿਲ ਕੇ ਕਣਕ ਪੀਣ ਵਾਲੀ ਆਟੇ ਦੀ ਚੱਕੀ ਕਮਾਲੀਏ ਲਗਾਈ ਹੋਈ ਸੀ। ਦੋਨੋਂ ਭਾਈਵਾਲ ਉੱਥੇ ਕੰਮ ਕਰਦੇ ਸਨ। ਇੱਕ ਦਿਨ ਜਦੋਂ ਆਟੇ ਦੀ ਚੱਕੀ ਸਵੇਰੇ ਚਲਾਉਣੀ ਸੀ ਤਾਂ ਮਿਸਤਰੀ ਨੇ ਭਾਈ ਜੈਰਾਜ ਸਿੰਘ ਜੀ ਨੂੰ ਆਵਾਜ਼ ਦਿੱਤੀ ਕਿ ਅਸਾਂ ਇੰਜਨ ਚਲਾਉਣਾ ਹੈ ਅਤੇ ਆਪ ਸਾਡੇ ਨਾਲ ਮਿਲ ਕੇ ਜ਼ਰਾ ਪਹੀਏ ਨੂੰ ਘੁਮਾ ਦਿਓ ਤਾਂ ਕਿ ਇੰਜਨ ਸਟਾਰਟ ਹੋ ਜਾਵੇ। ਭਾਈ ਜੈਰਾਜ ਸਿੰਘ ਜੀ ਨੇ ਕੇਸੀ ਇਸ਼ਨਾਨ ਕੀਤਾ ਹੋਇਆ ਸੀ, ਕੇਸ ਖੁੱਲ੍ਹੇ ਸਨ, ਉਸੇ ਤਰ੍ਹਾਂ ਬਾਹਰ ਆ ਗਏ। ਮਿਸਤਰੀ ਦੇ ਕਹਿਣ ਅਨੁਸਾਰ ਪਹੀਏ ਨੂੰ ਜਦ ਘੁਮਾਇਆ ਤਾਂ ਅਚਾਨਕ ਹੀ ਇੰਜਨ ਸਟਾਰਟ ਹੋ ਗਿਆ। ਕੁਦਰਤ ਵਸ ਆਪ ਦੇ ਕੇਸ ਪੱਟੇ ਵਿੱਚ ਆ ਗਏ। ਆਪ ਦੇ ਸਿਰ 'ਤੇ ਕਰਾਰੀ ਸੱਟ ਲੱਗੀ। ਇਸੇ ਹੀ ਐਕਸੀਡੈਂਟ ਨਾਲ ਆਪ ਦਾ ਅਕਾਲ ਚਲਾਣਾ ਹੋ ਗਿਆ। ਸ੍ਰੀ ਅੰਮ੍ਰਿਤਸਰ ਜੀ ਭਾਈ ਸਾਹਿਬ ਜੀ ਨੂੰ ਤਾਰ ਗਈ ਅਤੇ ਆਪ ਕਮਾਲੀਏ ਪਹੁੰਚੇ। ਭਾਈ ਜੈਰਾਜ ਸਿੰਘ ਜੀ ਉਸ ਸਮੇਂ ਹਸਪਤਾਲ ਵਿੱਚ ਸਨ। ਸੰਧਿਆ ਸਮੇਂ ਭਾਈ ਸਾਹਿਬ ਜੀ ਕਮਾਲੀਏ ਪਹੁੰਚੇ, ਹਸਪਤਾਲ ਗਏ, ਆਪਣੇ ਛੋਟੇ ਵੀਰ ਦੀ ਹਾਲਤ ਅਤਿ ਨਾਜ਼ੁਕ ਤੱਕੀ ਅਤੇ ਕਿਹਾ, ਜੈਰਾਜ ਸਿੰਘ ਮੈਂ ਤਾਂ ਆ ਗਿਆ ਹਾਂ। ਇਤਨੇ ਅੱਖਰ ਸੁਣਦਿਆਂ ਹੀ ਭਾਈ ਜੈਰਾਜ ਸਿੰਘ ਨੇ ਅੱਖਾਂ ਖੋਲ੍ਹੀਆਂ ਅਤੇ ਕਿਹਾ, ਵੀਰ ਜੀ ਤੁਸੀਂ ਆ ਗਏ ਹੋ, ਸ਼ੁਕਰ ਹੈ। ਅਤੇ ਇਹਨਾਂ ਅੱਖਰਾਂ ਨਾਲ ਹੀ ਆਪ ਨੇ ਆਪਣੇ ਸਵਾਸ ਦੇ ਦਿੱਤੇ। ਦੂਸਰੀ ਪਲਕ ਉਹਨਾਂ ਦੇ ਸਰੀਰ ਦਾ ਅੰਤਮ ਸੰਸਕਾਰ ਉੱਥੇ ਹੀ ਹੋਣਾ ਸੀ ਜਿੱਥੇ ਕਿ ਭਾਈ ਜੈਰਾਜ ਸਿੰਘ ਜੀ ਦੀ ਚੱਕੀ ਸੀ। ਕਮਾਲੀਏ ਦੇ ਬਹੁਤ ਸਾਰੇ ਲੋਕ ਇਸ ਮਹਾਨ ਦੁਰਘਟਨਾ ਕਰਕੇ ਉੱਥੇ ਇਕੱਠੇ ਹੋਏ ਸਨ। ਸੰਤ ਪਿਤਾ ਜੀ ਵੀ ਉੱਥੇ ਪਹੁੰਚੇ ਹੋਏ ਸਨ। ਭਾਈ ਜੈਰਾਜ ਸਿੰਘ ਦੇ ਸਰੀਰ ਦੇ ਅੰਤਮ ਸੰਸਕਾਰ ਲਈ ਤਿਆਰੀ ਹੋ ਰਹੀ ਸੀ। ਕਿ ਅਚਾਨਕ ਭਾਈ ਸਾਹਿਬ ਜੀ ਨੇ ਸੰਤ ਪਿਤਾ ਜੀ ਨੂੰ ਇਸ਼ਾਰਾ ਕਰਕੇ ਬੁਲਾਇਆ, ਨਾਲ ਲੈ ਕੇ ਕੁਛ ਵਿੱਥ 'ਤੇ ਦੂਰ ਚਲੇ ਗਏ। ਉੱਥੇ ਜਾ ਕੇ ਆਪ ਖੜ੍ਹੇ ਹੋ ਗਏ ਅਤੇ ਕਹਿਣ ਲੱਗੇ ਕਿ ਇਸ ਵੇਲੇ ਕੋਈ ਵੀ ਗੱਲ ਕਰਨੀ ਮੇਰੇ ਲਈ ਨਾ ਤਾਂ ਮੁਨਾਸਬ ਹੈ ਅਤੇ ਨਾ ਹੀ ਸਮਾਂ ਹੈ, ਪਰੰਤੂ ਕੋਈ ਅਰਸ਼ਾਂ ਤੋਂ ਮਜਬੂਰ ਕਰ ਰਿਹਾ ਹੈ ਕਿ ਮੈਂ ਆਪ ਨੂੰ ਦੋ ਅੱਖਰ ਕਹਿ ਦਿਆਂ, ਅਤੇ ਉਹ ਅੱਖਰ ਇਹ ਹਨ ਕਿ ਸੰਤ ਭਾਈ ਫਤਿਹ ਚੰਦ ਜੀ ਆਪ 'ਤੇ ਪ੍ਰਸੰਨ ਨਹੀਂ ਹਨ। ਇਹ ਅੱਖਰ ਕਹਿ ਕੇ ਭਾਈ ਸਾਹਿਬ ਜੀ ਅਤੇ ਸੰਤ ਜੀ ਆਪੋ ਆਪਣੇ ਅਸਲ ਟਿਕਾਣੇ 'ਤੇ ਵਾਪਸ ਆ ਗਏ, ਅਤੇ ਭਾਈ ਸਾਹਿਬ ਆਪਣੇ ਵੀਰ ਦੇ ਅੰਤਮ ਸੰਸਕਾਰ ਕਰਨ ਪਿੱਛੋਂ ਵਾਪਸ ਸ੍ਰੀ ਅੰਮ੍ਰਿਤਸਰ ਚਲੇ ਗਏ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।